ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪੇ ਖਪਾਹੀ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪੇ ਖਪਾਹੀ। ਸਤਿਗੁਰ ਕਾ ਭਾਣਾ ਚਿਤ ਨਾ ਆਵੈ, ਆਪਣੇ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ, ਤਾਂ ਨਾਨਕ ਸ਼ਬਦ ਸਮਾਹੀ। ਸਤਿਗੁਰ ਕਾ ਭਾਣਾ ਚਿਤ ਨਾ ਆਵੈ, ਆਪਣੇ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ, ਤਾਂ ਨਾਨਕ ਸ਼ਬਦ ਸਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਪਿਆਰ ਵਾਲੀ, ਗੁਰੂ ਸਰੂਪ, ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਸਾਹਿਬਾਂ ਦੇ ਮਹਾਨ ਪਵਿੱਤਰ ਅਸਥਾਨ ਦੀਵਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸੱਜ ਕੇ ਆਪਣੀਆਂ ਹਾਜ਼ਰੀਆਂ ਲਵਾਉਂਦੇ ਹੋਏ ਨਿਤਨੇਮ ਪ੍ਰੇਮ ਭਾਵਨਾ ਸ਼ਰਧਾ ਸਤਿਕਾਰ ਸਹਿਤ ਗੁਰੂ ਹਜ਼ੂਰ ਨਤਮਸਤਕ ਹੋ ਰਹੇ ਹੋ। ਸਤਿਗੁਰੂ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕੀਤੀ, ਰਹਿਮਤ ਕੀਤੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਇਲਾਹੀ ਫੁਰਮਾਨ ਬਖਸ਼ਿਸ਼ ਕੀਤੇ ਨੇ। ਸੋਰਠ ਰਾਗ ਦੇ ਵਿੱਚ ਗੁਰਦੇਵ ਪਾਤਸ਼ਾਹ ਨੇ ਜੋ ਵਾਰ ਉਚਾਰਨ ਕੀਤੀ ਹੈ, 22 ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨੇ। ਇਹ ਵਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਪਿਤਾ ਜੀ ਦੀ ਉਚਾਰਨ ਕੀਤੀ ਹੋਈ ਹੈ। ਇਸ ਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਨੇ ਉਸ ਮਨੁੱਖ ਜਿਸ ਨੇ ਗੁਰੂ 'ਤੇ ਭਰੋਸਾ, ਗੁਰੂ 'ਤੇ ਪ੍ਰਤੀਤ ਨਹੀਂ, ਉਸ ਦੀ ਗੱਲ ਕਰਦਿਆਂ ਹੋਇਆਂ ਦੂਸਰੇ ਪਾਸੇ ਸ਼ਰਧਾਵਾਨ, ਪ੍ਰੀਤਵਾਨ, ਸਿੱਧਕਵਾਨ ਸਿੱਖ ਦੀ ਗੱਲ ਕਰਦਿਆਂ ਹੋਇਆਂ ਸਾਨੂੰ ਆਤਮਿਕ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਪਿਆਰ ਸਤਿਕਾਰ ਸਹਿਤ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਅੰਮ੍ਰਿਤਮਈ ਇਲਾਹੀ ਬਾਣੀ ਅੱਜ ਦੇ ਫੁਰਮਾਨ ਸਰਵਣ ਕਰਨ ਦੇ ਲਈ ਵਿਚਾਰਨ ਲਈ ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰਨ ਦੇ ਲਈ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ।
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮਧਮ। ਸਤਿਗੁਰ ਕੀ ਪ੍ਰਤੀਤ ਨਾਹੀਂ।
ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀਂ। ਜਿਸ ਮਨੁੱਖ ਦੇ ਅੰਦਰ ਅਗਿਆਨ ਹੈ, ਅਗਿਆਨ ਉਸ ਨੂੰ ਕਿਹਾ ਜਾਂਦਾ ਹੈ ਜੋ ਬੰਦਾ ਬੇਸਮਝ ਹੋ ਜਾਏ, ਜਿਸ ਨੂੰ ਪਤਾ ਨਾ ਹੋਵੇ, ਬੇਸਮਝ ਹੋਵੇ, ਬੇਅਕਲ ਹੋਵੇ, ਸੱਤ ਅਤੇ ਅਸੱਤ ਦਾ ਨਿਰਣਾ ਨਾ ਕਰਨ ਜਾਣਦਾ ਹੋਵੇ, ਸੱਚ ਕੀ ਹੈ, ਝੂਠ ਕੀ ਹੈ, ਜੀਵਨ ਕਿਸ ਵਾਸਤੇ ਹੈ, ਜੀਵਨ ਦਾ ਮਕਸਦ ਕੀ ਹੈ, ਆਪਣੇ ਮਨ ਦੇ ਅਨੁਸਾਰੀ ਚੱਲਣ ਵਾਲਾ ਮਨਮੁੱਖ, ਮਨਮੁੱਖ ਬੰਦਾ ਜਿਹੜਾ ਹੈ ਨਾ, ਉਹਦਾ ਕਦੇ ਵੀ ਪ੍ਰਤੀਤ ਅਤੇ ਭਰੋਸਾ ਨਹੀਂ ਬਣਦਾ ਹੈ। ਪ੍ਰਤੀਤ ਭਰੋਸਾ ਸ਼ਰਧਾ ਦੇ ਅਧੀਨ ਹੈ, ਤਰਕ ਦੇ ਅਧੀਨ ਨਹੀਂ ਹੈ। ਅਗਰ ਕੋਈ ਮਨੁੱਖ ਬਹੁਤ ਜ਼ਿਆਦਾ ਪੜ੍ਹ ਲਿਖ ਕੇ ਵਿਦਵਾਨ ਬਣ ਜਾਏ, ਤਰਕ ਕਰਨੀ ਸ਼ੁਰੂ ਕਰ ਦੇਵੇ, ਤਾਂ ਉਸ ਤਰਕ ਦੇ ਕਾਰਨ ਉਹ ਇਹ ਵੀ ਕਹਿ ਸਕਦਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਨਹੀਂ ਹਨ, ਇਸ ਕਰਕੇ ਇਹ ਉਪਦੇਸ਼ ਨਹੀਂ ਦੇ ਸਕਦੇ ਹਨ। ਕਹਿ ਸਕਦਾ ਅਗਿਆਨ ਹੈ ਉਸ ਦੇ ਅੰਦਰ, ਅਤੇ ਜਿਸ ਦੇ ਅੰਦਰ ਗਿਆਨ ਹੈ ਉਹ ਅਰਦਾਸ ਕਰਦਾ ਹੈ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਦਸ ਗੁਰੂ ਸਾਹਿਬਾਨਾਂ ਦੇ ਆਤਮਿਕ ਜੋਤ ਪ੍ਰਤੱਖ ਹਾਰ ਕਰਨ ਕਾਰਨ ਪਤਤ ਪਾਵਨ ਮੁਕਤੀਦਾਤੇ ਰੂਹਾਨੀਅਤ ਦੇ ਮੁਜੱਸਮੇ ਕਲਯੁਗ ਦੇ ਬੋਹਿਤ, ਕਿਉਂਕਿ ਉਹਨੂੰ ਪ੍ਰਤੀਤ ਹੈ ਗੁਰੂ ਦੇ ਉੱਤੇ, ਉਹਨੂੰ ਭਰੋਸਾ ਹੈ ਗੁਰੂ ਦੇ ਉੱਤੇ। ਦਰਅਸਲ ਮਨੁੱਖ ਅਗਿਆਨਤਾ ਦੇ ਕਾਰਨ ਜਿੰਨਾ ਚਿਰ ਮੇਰ ਤੇਰ ਦੇ ਵਿੱਚ ਫਸਿਆ ਹੋਇਆ ਹੈ ਨਾ, ਮਨ ਇਕਾਗਰਤਾ ਦੇ ਵਿੱਚ ਨਹੀਂ, ਮਨ ਟਿਕਾਓ ਦੇ ਵਿੱਚ ਨਹੀਂ, ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਧਾ, ਉਹਨਾਂ ਚਿਰ ਇਹ ਬੰਧਨਾਂ ਵਿੱਚ ਫਸਿਆ ਹੋਇਆ, ਮੇਰ ਤੇਰ ਦੁਆਇਤ ਵਿੱਚ, ਈਰਖਾ ਵਿੱਚ, ਅਗਿਆਨਤਾ ਵਿੱਚ ਹੋਣ ਕਰਕੇ। ਪਰ ਜਦੋਂ ਇਹ ਵਿਸ਼ਵਾਸ ਕਰ ਲਵੇ ਗੁਰੂ ਦੇ ਉੱਤੇ, ਭਰੋਸਾ ਕਰ ਲਵੇ, ਫਿਰ ਗੁਰੂ ਕੀ ਬਖਸ਼ਿਸ਼ ਕਰਦੇ ਨੇ, ਸਾਹਿਬ ਕਹਿੰਦੇ ਨੇ ਫਿਰ ਗੁਰ ਕਾਟੀ ਅਗਿਆਨਤਾ ਤਬ ਛੁਟਕੇ ਫੰਦਾ। ਗੁਰੂ ਇਹਦੀ ਅਗਿਆਨਤਾ ਕੱਟ ਦਿੰਦਾ, ਇਹਦੇ ਬੰਧਨ ਕੱਟ ਦਿੰਦਾ। ਜਦੋਂ ਅਗਿਆਨ ਕੱਟਿਆ ਗਿਆ, ਬੰਧਨ ਆਪਣੇ ਆਪ ਕੱਟੇ ਜਾਣੇ ਨੇ। ਅਗਿਆਨ ਦੇ ਕਾਰਨ ਹੀ ਤੇ ਮਨੁੱਖ ਬੰਧਨਾਂ ਵਿੱਚ ਫਸਿਆ ਹੋਇਆ ਸੀ, ਸੱਤ ਅਸੱਤ ਦੇ ਕਾਰਨ ਹੀ ਬੰਧਨਾਂ ਵਿੱਚ ਫਸਿਆ ਹੋਇਆ ਸੀ, ਅਗਿਆਨਤਾ ਦੇ ਕਾਰਨ ਹੀ ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁੱਤ ਕੰਨਿਆ ਅਰਨਾਰ, ਬੰਧਨ ਮਾਤ ਪਿਤਾ ਸੁੱਤ ਧੀਆ, ਗ੍ਰਹਿ ਬਨਤਾ ਕਛ ਸੰਗ ਨਾ ਲੀਆ। ਅਗਿਆਨਤਾ ਦੇ ਕਾਰਨ ਬੰਧਨ ਸਮਝਦੇ, ਪਰ ਜਦੋਂ ਇਸ ਨੂੰ ਗੁਰੂ ਗਿਆਨ ਦੀ ਬਖਸ਼ਿਸ਼ ਕਰ ਲੈਂਦਾ ਹੈ ਨਾ, ਅਗਿਆਨੇ ਲਾਏ ਸਵਾਲਿਆ, ਗੁਰ ਗਿਆਨੇ ਲਾਏ ਜਗਾਵੈ ਗੋ। ਅਗਿਆਨਤਾ ਦੇ ਕਾਰਨ ਮਨੁੱਖ ਸੁੱਤਾ ਹੋਇਆ ਅੰਧਕਾਰ ਦੇ ਹਨੇਰੇ ਵਿੱਚ ਹੈ। ਅਗਿਆਨ ਕੀ ਹੈ? ਅੰਧਕਾਰ ਹੈ। ਅਤੇ ਅੰਧਕਾਰ ਦਾ ਕੋਈ ਸਰੂਪ ਨਹੀਂ ਹੁੰਦਾ, ਕੋਈ ਵਜੂਦ ਨਹੀਂ ਹੁੰਦਾ। ਅਗਰ ਕਿਸੇ ਕਮਰੇ ਵਿੱਚ ਇੱਕ ਸਦੀ ਤੋਂ ਵੀ ਹਨੇਰਾ ਹੈ, ਉੱਥੇ ਕੁਝ ਵੀ ਨਹੀਂ ਦਿਸਦਾ ਹੈ, ਕੋਈ ਮਨੁੱਖ ਜਾਏ ਉੱਥੇ ਜਾ ਕੇ ਕੋਈ ਬੱਤੀ ਜਲਾ ਦੇਵੇ, ਕੋਈ ਦੀਵਾ ਜਲਾ ਦੇਵੇ, ਪ੍ਰਕਾਸ਼ ਹੋ ਜਾਏਗਾ, ਹਨੇਰੇ ਦਾ ਪਤਾ ਹੀ ਨਹੀਂ ਚੱਲੇਗਾ, ਕਿਉਂਕਿ ਉਹਦਾ ਵਜੂਦ ਨਹੀਂ ਹੈ। ਪ੍ਰਕਾਸ਼ ਦੀ ਹੋਂਦ ਨੇ ਉਸ ਹਨੇਰੇ ਨੂੰ ਜਨਮ ਦਿੱਤਾ ਹੈ, ਗਿਆਨ ਦੀ ਹੋਂਦ ਨੇ ਅਗਿਆਨਤਾ ਨੂੰ ਜਨਮ ਦਿੱਤਾ ਹੈ। ਉਸ ਅਗਿਆਨਤਾ ਦੇ ਕਾਰਨ ਮਨੁੱਖ ਅਨੇਕਾਂ ਬੰਧਨਾਂ ਵਿੱਚ ਫਸਿਆ ਹੋਇਆ ਹੈ। ਅਤੇ ਜਦੋਂ ਗੁਰੂ ਕਿਰਪਾ ਕਰਦੇ ਨੇ ਨਾ, ਅਗਿਆਨਤਾ ਕੱਟ ਦਿੰਦੇ ਨੇ ਅਤੇ ਸਾਰੇ ਫੰਦੇ ਟੁੱਟ ਜਾਂਦੇ ਨੇ। ਫਾਹੇ ਕਾਟੇ ਮਿਟੇ ਗਵਨ, ਫਤਿਹ ਭਈ ਮਨ ਜੀਤ, ਨਾਨਕ ਗੁਰ ਤੇ ਥਿੱਤ ਪਾਈ, ਫਿਰਨ ਮਿਟੈ ਨਿਤ ਨੀਤ। ਅਗਿਆਨਤਾ ਦੇ ਕਾਰਨ ਮਨੁੱਖ ਜਨਮਾਂ ਵਿੱਚ ਭਟਕਦਾ ਹੈ, ਅਤੇ ਗੁਰੂ ਨੇ ਸਾਰੇ ਜਨਮ ਹੀ ਕੱਟ ਦਿੱਤੇ ਨੇ, ਬੰਧਨ ਹੀ ਕੱਟ ਦਿੱਤੇ ਨੇ। ਅਗਿਆਨਤਾ ਵਿੱਚ ਮਨੁੱਖ ਫਸਦਾ ਕਿਉਂ ਹੈ? ਅਗਿਆਨੀ ਕਿਉਂ ਬਣਦਾ ਹੈ ਮਨੁੱਖ? ਇਹ ਉਦੋਂ ਅਗਿਆਨੀ ਬਣਦਾ ਹੈ ਮਨੁੱਖ ਜਦੋਂ ਜਬ ਲੱਗ ਹੁਕਮ ਨਾ ਬੂਝਤਾ, ਤਬ ਹੀ ਲਓ ਦੁਖੀਆ। ਜਿੰਨਾ ਚਿਰ ਇਹ ਗੁਰੂ ਦੇ ਹੁਕਮ ਨੂੰ ਨਹੀਂ ਨਾ ਸਮਝਦਾ, ਜਿੰਨਾ ਚਿਰ ਗੁਰੂ ਦੇ ਉਪਦੇਸ਼ ਨੂੰ ਨਹੀਂ ਸਮਝਦਾ, ਉਨਾ ਚਿਰ ਅਗਿਆਨਤਾ ਦੇ ਕਾਰਨ ਇਹ ਦੁਖੀ ਹੁੰਦਾ। ਸੁੱਖ ਕਦੇ ਪ੍ਰਾਪਤ ਨਹੀਂ ਹੁੰਦੇ ਹਨ। ਇਹ ਅਗਿਆਨੀ ਮਨੁੱਖ ਸਮਝਦਾ ਹੈ ਕਿ ਇਹ ਧਨ ਪਦਾਰਥ ਸੁੱਖ ਸੰਪਤੀ ਇਹ ਸਾਰੇ ਸੁੱਖਾਂ ਦੇ ਸਾਧਨ ਨੇ, ਇਸੇ ਕਰਕੇ ਇਹਨਾਂ ਸਾਧਨਾਂ ਨੂੰ ਜਟਾਉਣ ਵਾਸਤੇ ਨਾ ਮਨੁੱਖ ਸਾਰਾ ਦਿਨ ਨੱਠ ਭੱਜ ਕਰਦਾ ਹੈ। ਧਨ ਇਕੱਤਰ ਕਰਨ ਵਾਸਤੇ ਮਨੁੱਖ ਦੇ ਯਤਨ ਨੇ ਕਿ ਮੈਨੂੰ ਧਨ ਸੁੱਖ ਦੇਵੇਗਾ, ਦਰਅਸਲ ਧਨ ਵਿੱਚੋਂ ਸੁੱਖ ਪ੍ਰਾਪਤ ਨਹੀਂ ਹੁੰਦਾ ਹੈ। ਮੇਰੇ ਗੁਰਦੇਵ ਨੇ ਫੈਸਲਾ ਕੀਤਾ ਗੁਰਬਾਣੀ ਵਿੱਚ, ਮਨੁੱਖ ਸਮਝਦਾ ਹੈ ਕਿ ਇਹ ਰੰਗ ਤਮਾਸ਼ੇ ਦੁਨੀਆਂ ਦੀ ਸੁੰਦਰਤਾ, ਇਹ ਦੁਨੀਆਂ ਦੇ ਭੋਗ ਪਦਾਰਥ, ਇਹ ਦੁਨੀਆਂ ਦੀ ਐਸ਼ ਇਸ਼ਰਤ, ਇਹ ਦੁਨੀਆਂ ਦੇ ਰਾਜ ਭਾਗ ਜਿਹੜੇ ਨੇ ਸ਼ਾਇਦ ਮੈਨੂੰ ਸੁੱਖ ਦੇਣਗੇ। ਇਸ ਕਰਕੇ ਮਨੁੱਖ ਇਹਨਾਂ ਕਾਰਨਾਂ ਕਰਕੇ ਸੁੱਖਾਂ ਦੀ ਭਾਲ ਵਿੱਚ ਹਿੱਤ ਅਨਹਿੱਤ ਦੀ ਵੀ ਵਿਚਾਰ ਨਹੀਂ ਕਰਦਾ ਹੈ, ਧਰਮ ਅਧਰਮ ਦੀ ਵਿਚਾਰ ਵੀ ਨਹੀਂ ਕਰਦਾ ਹੈ, ਆਪਣੇ ਪਰਾਏ ਦੀ ਸਮਝ ਵੀ ਨਹੀਂ ਇਸ ਨੂੰ। ਸ਼ਬਦ ਦਾ ਸਹਿਜ ਮੈਨੂੰ ਸੁੱਖ ਮਿਲਣਗੇ, ਸਾਹਿਬ ਕਹਿੰਦੇ ਨਹੀਂ ਭਲਿਆ, ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਪਰਦੇਸ ਭਰਮਾਏ। ਪਰਦੇਸਾਂ ਵਿੱਚ ਭਰਮਣ ਕਰਕੇ ਵੀ ਸੁੱਖ ਨਹੀਂ ਹੈ। ਅਗਰ ਪਰਦੇਸਾਂ ਵਿੱਚ ਭਰਮਣ ਕਰਕੇ ਸੁੱਖ ਹੋਵੇ ਤਾਂ ਮੈਨੂੰ ਮੁਆਫ ਕਰਿਓ, ਅੱਜ ਜਿਤਨੇ ਵਿਦੇਸ਼ੀ ਦੁਖੀ ਨੇ ਨਾ, ਉਤਨੇ ਤੁਸੀਂ ਦੁਖੀ ਨਹੀਂ ਹੋ। ਅਨੇਕਾਂ ਕਾਰਨ ਨੇ ਉਹਨਾਂ ਦੇ ਦੁੱਖਾਂ ਦੇ, ਧਨ ਬਹੁਤ ਇਕੱਤਰ ਕਰ ਲਿਆ ਹੈ, ਜ਼ਮੀਨ ਜਾਇਦਾਦਾਂ ਬਹੁਤ ਬਣਾ ਲਈਆਂ ਨੇ, ਪਰ ਉਹਨੇ ਗੁਰੂ ਤੋਂ ਦੂਰ ਚਲੇ ਗਏ ਨੇ, ਉਹਨੇ ਹੀ ਮਨ ਹੰਕਾਰੀ ਹੋ ਗਏ ਨੇ। ਸਾਹਿਬ ਕਹਿੰਦੇ ਸੁੱਖ ਨਾਹੀਂ ਪਰਦੇਸ ਪਰਮਾਏ। ਫਿਰ ਜਗਿਆਸੂ ਨੇ ਬੇਨਤੀ ਕੀਤੀ ਸਤ ਸੰਗੀ ਨੇ ਕਿ ਮਹਾਰਾਜ ਜੀ, ਜੇ ਧਨ ਵਿੱਚ ਵੀ ਸੁੱਖ ਨਹੀਂ, ਇਹ ਰੰਗ ਤਮਾਸ਼ਿਆਂ ਵਿੱਚ ਵੀ ਸੁੱਖ ਨਹੀਂ, ਪਰਦੇਸ ਵਿੱਚ ਭਰਮਣ ਕਰਕੇ ਵੀ ਸੁੱਖ ਨਹੀਂ, ਤਾਂ ਸੁੱਖ ਹੈ ਕਿੱਥੇ? ਕਿਉਂਕਿ ਸੁੱਖ ਤਾਂ ਹਰ ਕੋਈ ਮਨੁੱਖ ਚਾਹੁੰਦਾ ਹੈ ਨਾ। ਕਿਹੜਾ ਐਸਾ ਮਨੁੱਖ ਹੈ ਜੋ ਕਵੇ ਕਿ ਮੈਨੂੰ ਦੁੱਖ ਚਾਹੀਦਾ, ਮੈਨੂੰ ਸੁੱਖ ਨਹੀਂ ਚਾਹੀਦਾ? ਨਹੀਂ, ਹਰ ਇੱਕ ਮਨੁੱਖ ਦੀ ਕਾਮਨਾ ਸੁੱਖ ਦੀ ਹੈ, ਹਰ ਇੱਕ ਦੀ ਅਰਦਾਸ ਸੁੱਖ ਦੀ ਹੈ। ਕਦੇ ਆਣ ਕੇ ਕਿਸੇ ਨੇ ਮੰਗਿਆ ਪਰਮਾਤਮਾ ਮੈਨੂੰ ਦੁੱਖ ਦੇ? ਦਰਅਸਲ ਵਿਦਵਾਨ ਕਹਿੰਦੇ ਨੇ ਕਿ ਦੁੱਖ ਵੀ ਪਰਮਾਤਮਾ ਦੀ ਦਾਤ ਹੈ, ਮਾਲਕ ਯਾਦ ਆਉਂਦਾ। ਪਰ ਸਾਹਿਬ ਕਹਿੰਦੇ ਨੇ ਸਰਬ ਸੁੱਖਾਂ ਹਰ ਹਰ ਗੁਣ ਗਾਏ, ਸਾਰੇ ਸੁੱਖ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਣ ਕਰਕੇ ਨੇ, ਹਰੀ ਦਾ ਨਾਮ ਜਪਣ ਕਰਕੇ, ਅੱਲਾ ਵਾਹਿਗੁਰੂ ਜਪਣ ਕਰਕੇ ਨੇ। ਜਿਹੜਾ ਨਾਮ ਜਪਣ ਵਾਲਾ ਹੈ ਨਾ, ਤਨ ਦੇ ਉੱਤੇ ਕੀਮਤੀ ਵਸਤਰ ਨਹੀਂ, ਛਕਣ ਵਾਸਤੇ ਭੋਜਨ ਚੰਗਾ ਨਹੀਂ, ਸੌਣ ਵਾਸਤੇ ਪਲੰਘ ਨਿਵਾਰੀ ਨਹੀਂ, ਉਹ ਤਾਂ ਜ਼ਮੀਨ 'ਤੇ ਲੇਟ ਕੇ ਵੀ ਸੁਖੀ ਹੈ, ਖੱਦਰ ਦੇ ਵਸਤਰ ਪਹਿਨ ਕੇ ਵੀ ਸੁਖੀ ਹੈ, ਰੁੱਖਾ ਮਿੱਸਾ ਭੋਜਨ ਛੱਕ ਕੇ ਵੀ ਸੁਖੀ ਹੈ। ਪਾਤਸ਼ਾਹ ਗੁਰੂ ਅਮਰਦਾਸ ਜੀ ਤਾਂ ਓਗਰਾ ਹੀ ਛੱਕਦੇ ਸਨ। ਸੱਤ ਪ੍ਰਕਾਰ ਦਾ ਅਨਾਜ ਹੁੰਦਾ ਹੈ, ਉਹ ਵੀ ਅਲੂਣਾ, ਕੇਵਲ ਉਬਾਲ ਕੇ ਹੀ ਛੱਕਣਾ ਹੈ। ਅਤੇ ਜਦੋਂ ਸਾਹਿਬਾਂ ਦੇ ਦੀਦਾਰ ਕੀਤੇ ਨਾ ਬਾਦਸ਼ਾਹ ਨੇ, ਅਕਬਰ ਨੇ ਆਣ ਕੇ ਕਹਿੰਦਾ, ਸਾਹਿਬ ਆਪ ਜੀ ਕਿਹੜਾ ਭੋਜਨ ਛੱਕਦੇ ਹੋ, ਕਿਹੜੇ ਪਦਾਰਥ ਛੱਕਦੇ ਹੋ? ਬੜੇ ਤੁਹਾਡੇ ਚਿਹਰੇ 'ਤੇ ਲਾਲੀ ਹੈ, ਬੜੇ ਆਨੰਦ ਵਿੱਚ ਹੋ। ਸਾਹਿਬ ਕਹਿੰਦੇ ਤੁਹਾਨੂੰ ਵੀ ਛਕਾ ਦਿੰਦੇ ਹਾਂ। 36 ਪ੍ਰਕਾਰ ਦੇ ਭੋਜਨ ਛਕਣ ਵਾਲੇ ਬਾਦਸ਼ਾਹ ਨੇ ਗੁਰੂ ਘਰ ਵਿੱਚੋਂ, ਗੁਰੂ ਦਰਬਾਰ ਵਿੱਚੋਂ ਪ੍ਰਸ਼ਾਦ ਛਕਿਆ, ਅਤੇ ਕਹਿੰਦਾ ਮਹਾਰਾਜ ਆਨੰਦ ਕਦੇ ਆਇਆ ਹੀ ਨਹੀਂ ਜਿਹੜਾ ਅੱਜ ਗੁਰੂ ਕੇ ਲੰਗਰ ਵਿੱਚੋਂ ਛਕ ਕੇ ਆਇਆ ਹੈ। ਭਾਈ ਮਰਦਾਨਾ ਜੀ ਵੀ ਕਹਿ ਉੱਠੇ ਸਨ, ਗੁਰਦੇਵ ਇਹ ਭਾਈ ਲਾਲੋ ਦੇ ਕੋਧਰੇ ਦੀ ਰੋਟੀ ਦਾ ਆਨੰਦ ਅਜੇ ਤੱਕ ਜੀਵਨ ਕਦੇ ਪ੍ਰਾਪਤ ਹੋਇਆ ਹੀ ਨਹੀਂ ਹੈ, ਮਾਲ ਪੂੜਿਆਂ ਵਿੱਚੋਂ ਵੀ ਨਹੀਂ, ਖੀਰ ਪ੍ਰਸ਼ਾਦ ਵਿੱਚੋਂ ਵੀ ਨਹੀਂ। ਕਿਉਂਕਿ ਜਦੋਂ ਅੰਦਰ ਨਾਮ ਹੈ ਨਾ, ਤਾਂ ਸੁੱਕਾ ਭੋਜਨ ਵੀ ਅੰਮ੍ਰਿਤ ਲੱਗਦਾ ਹੈ। ਅੰਦਰ ਵਿਕਾਰ ਨੇ, ਅੰਦਰ ਅਗਿਆਨਤਾ ਹੈ, ਅਤੇ 36 ਪ੍ਰਕਾਰ ਦੇ ਭੋਜਨ ਵੀ ਕੁਝ ਨਹੀਂ ਲੱਗਦੇ ਹਨ। ਇਹ ਅੰਦਰ ਦਾ ਆਨੰਦ ਹੈ। ਦਰਅਸਲ ਮਨੁੱਖ ਬਾਹਰ ਦੇ ਆਨੰਦ ਵਿੱਚ ਭਟਕਦਾ ਹੈ, ਬਾਹਰ ਦੇ ਆਨੰਦ ਲੈਣ ਵਾਸਤੇ ਯਤਨ ਕਰਦਾ ਹੈ। ਭਲਿਆ ਜਿੱਥੋਂ ਆਨੰਦ ਪ੍ਰਾਪਤ ਕਰਨਾ ਹੈ, ਉਸ ਪਾਸੇ 'ਤੇ ਕਦੇ ਸੋਚਿਆ ਹੀ ਨਹੀਂ ਹੈ, ਉਸ ਪਾਸੇ 'ਤੇ ਕਦੇ ਚੱਲਿਆ ਹੀ ਨਹੀਂ ਹੈ। ਸੁੱਖ ਕਹਿ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਸੁੱਖਾਂ ਦੇ ਵਾਸਤੇ ਬਹੁਤ ਦੁੱਖ ਪਾਉਂਦਾ ਹੈ, ਜਣੇ ਕਣੇ ਦੇ ਮੁਸਾਜੀ ਹੋਣਾ ਪੈਂਦਾ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਜਿੰਨਾ ਚਿਰ ਇਹ ਮਨੁੱਖ ਗੁਰੂ ਦਾ ਹੁਕਮ ਨਹੀਂ ਨਾ ਬੁੱਝਦਾ ਹੈ, ਉਹਨਾਂ ਚਿਰ ਦੁਖੀ ਹੈ, ਉਹਨਾਂ ਚਿਰ ਅਗਿਆਨੀ ਹੈ। ਅਤੇ ਜਦੋਂ ਗੁਰੂ ਦਾ ਹੁਕਮ ਬੁੱਝ ਲਿਆ ਇਸ ਨੇ, ਫਿਰ ਨਾ ਕੋ ਦੁਸ਼ਮਣ ਦੁਖੀ ਰਹਿਆ, ਨਾ ਇਹਦਾ ਕੋਈ ਦੁਸ਼ਮਣ, ਨਾ ਕੋਈ ਦੁਖੀ, ਸਾਰਿਆਂ ਵਿੱਚ ਇਸ ਨੂੰ ਮਾਲਕ ਨਜ਼ਰ ਆਉਂਦਾ ਹੈ। ਇਸ ਲਈ ਗੁਰ ਕੀ ਸੇਵਾ ਸੇਵਕੋ ਜਿਹੜਾ ਗੁਰੂ ਦੀ ਸੇਵਾ ਕਰਨ ਵਾਲਾ ਸੇਵਕ ਹੈ ਨਾ, ਉਹ ਗੁਰੂ ਦੇ ਹੁਕਮ ਵਿੱਚ ਰਹਿੰਦਾ ਹੈ, ਗੁਰੂ ਦੇ ਭਾਣੇ ਵਿੱਚ ਰਹਿੰਦਾ ਹੈ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਜਦੋਂ ਅੰਤਰ ਅਗਿਆਨ, ਮਨੁੱਖ ਦੇ ਅੰਦਰ ਅਗਿਆਨ ਹੈ ਨਾ, ਅਗਿਆਨ ਦੇ ਕਾਰਨ ਇਸਦੀ ਮੱਤ ਜਿਹੜੀ ਹਲਕੀ ਪੈ ਜਾਂਦੀ ਹੈ, ਮੱਤ ਮਲੀਨ ਹੋ ਜਾਂਦੀ ਹੈ, ਬੁੱਧੀ ਮਲੀਨ ਹੋ ਜਾਂਦੀ ਹੈ। ਉਹਦੀ ਕੀ ਨਿਸ਼ਾਨੀ ਹੈ? ਸਤਿਗੁਰ ਕੀ ਪ੍ਰਤੀਤ ਨਾਹੀ, ਉਸ ਨੂੰ ਸਤਿਗੁਰੂ ਦੇ ਉੱਤੇ ਭਰੋਸਾ ਨਹੀਂ ਹੈ। ਖਿਮਾ ਕਰਿਓ, ਸ਼ਬਦ ਸ਼ਾਇਦ ਕੌੜਾ ਲੱਗ ਜਾਏ। ਅੱਜ ਸਾਨੂੰ ਸਤਿਗੁਰੂ 'ਤੇ ਪ੍ਰਤੀਤ ਨਹੀਂ, ਅੱਜ ਸਾਨੂੰ ਸਰੀਰਾਂ 'ਤੇ ਪ੍ਰਤੀਤ ਹੈ, ਦੇਹਾਂ 'ਤੇ ਪ੍ਰਤੀਤ ਹੈ, ਅੱਜ ਸਾਨੂੰ ਕਿਰਤਮ ਦੀ ਪੂਜਾ 'ਤੇ ਪ੍ਰਤੀਤ ਹੈ, ਅੱਜ ਮੜੀਆਂ ਮਸਾਣੀਆਂ 'ਤੇ ਮੱਥਾ ਟੇਕ ਕੇ ਸਿੱਖ ਨੂੰ ਪ੍ਰਤੀਤ ਆਉਂਦੀ ਹੈ। ਕਹਿੰਦਾ ਮੈਂ ਜਠੇਰਿਆਂ 'ਤੇ ਪਾਠ ਕਰਨਾ, ਜਠੇਰਿਆਂ ਨਾਲ ਮੇਰੀ ਕਾਮਨਾ ਪੂਰੀ ਹੁੰਦੀ ਹੈ। ਇਹ ਪੀਰ ਮੈਨੂੰ ਬਹੁਤ ਕੁਝ ਦਿੰਦੇ ਨੇ, ਪੀਰ 'ਤੇ ਪ੍ਰਤੀਤ ਹੈ, ਪੀਰਾਨ ਪੀਰ, ਜਿਹੜਾ ਪੀਰਾਂ ਦਾ ਵੱਡਾ ਪੀਰ ਗੁਰੂ ਹੈ ਉਹਦੇ 'ਤੇ ਪ੍ਰਤੀਤ ਹੀ ਨਹੀਂ ਹੈ। ਅੱਜ ਮਨੁੱਖ ਡੇਰਿਆਂ 'ਤੇ ਪ੍ਰਤੀਤ ਕਰਦਾ ਹੈ, ਸਰੀਰਾਂ 'ਤੇ ਪ੍ਰਤੀਤ ਕਰਦਾ ਹੈ, ਗੁਰੂ ਕੇ ਅਸਥਾਨਾਂ 'ਤੇ ਭਰੋਸਾ ਨਹੀਂ ਹੈ। ਜਿੰਨਾ ਇਕੱਠ ਡੇਰਿਆਂ 'ਤੇ ਦੇਖਦੇ ਹੋ ਨਾ, ਗੁਰੂ ਕੇ ਅਸਥਾਨਾਂ 'ਤੇ ਇੰਨਾ ਇਕੱਠ ਨਹੀਂ ਹੈ, ਗੁਰਪੁਰਬਾਂ 'ਤੇ ਇੰਨਾ ਇਕੱਠ ਨਹੀਂ ਹੈ, ਕਿਉਂਕਿ ਗੁਰੂ 'ਤੇ ਪ੍ਰਤੀਤ ਹੀ ਨਹੀਂ ਹੈ। ਸਾਨੂੰ ਸਰੀਰਾਂ 'ਤੇ ਪ੍ਰਤੀਤ ਹੈ, ਦੇਹਾਂ 'ਤੇ ਪ੍ਰਤੀਤ ਹੈ, ਦੇਹਾਂ 'ਤੇ ਪ੍ਰਤੀਤ ਕਰਕੇ ਲੱਖਾਂ ਦੀ ਗਿਣਤੀ ਵਿੱਚ ਪਹੁੰਚਦੇ ਹਾਂ, ਗੁਰੂ 'ਤੇ ਪ੍ਰਤੀਤ ਨਹੀਂ, ਸੈਂਕੜਿਆਂ ਦੀ ਗਿਣਤੀ ਵਿੱਚ ਨਹੀਂ ਪਹੁੰਚਦੇ। ਤੁਸੀਂ ਵਡਭਾਗੀ ਹੋ, ਧੰਨਤਾ ਦੇ ਯੋਗ ਹੋ, ਬਹੁਤ ਵੱਡੀ ਗਿਣਤੀ ਵਿੱਚ ਰੋਜ਼ਾਨਾ ਹੀ ਹਾਜ਼ਰ ਹੁੰਦੇ ਹੋ। ਅਤੇ ਭਾਈ, ਜਿਨ੍ਹਾਂ ਨੂੰ ਗੁਰੂ 'ਤੇ ਪ੍ਰਤੀਤ 'ਤੇ ਭਰੋਸਾ ਨਹੀਂ ਨਾ, ਅੱਗੇ ਪਰਮੇਸ਼ਰ ਦੀ ਦਰਗਾਹ ਵਿੱਚ ਢੋਈ ਨਹੀਂ ਮਿਲੇਗੀ, ਪ੍ਰਭੂ ਦੀ ਦਰਗਾਹ ਵਿੱਚ ਥਾਂ ਨਹੀਂ ਮਿਲੇਗੀ। ਜਿਨ੍ਹਾਂ 'ਤੇ ਤੁਸੀਂ ਪ੍ਰਤੀਤ ਕਰੀ ਬੈਠੇ ਹੋ, ਉਹ ਤਾਂ ਖੁਦ ਜੰਮਣ ਮਰਨ ਦੇ ਚੱਕਰ ਵਿੱਚ ਪਏ ਹੋਏ ਨੇ। ਇਸ ਲਈ ਇਹ ਪ੍ਰਤੀਤ ਨਹੀਂ, ਹਲਕੀ ਮੱਤ ਦਾ ਭਾਵ ਹੈ ਕਿ ਉਹਨਾਂ ਨੂੰ ਗੁਰੂ 'ਤੇ ਭਰੋਸਾ ਨਹੀਂ ਹੈ।
ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪੇ ਖਪਾਹੀ।
ਕਹਿੰਦੇ ਉਹਦੀ ਪਛਾਣ ਕੀ ਹੈ? ਐਸਾ ਜਿਹੜਾ ਅਗਿਆਨੀ ਮਨੁੱਖ ਹੈ, ਹੌਲੀ ਮੱਤ ਵਾਲਾ, ਉਹਦੀ ਪਹਿਚਾਣ ਕੀ ਹੈ? ਅਤੇ ਪਹਿਚਾਣ ਸਤਿਗੁਰੂ ਪਾਤਸ਼ਾਹ ਜੀ ਦੱਸ ਰਹੇ ਨੇ, ਅੰਦਰ ਕਪਟ, ਉਹਨਾਂ ਦੇ ਅੰਦਰ ਛਲ ਹੈ, ਕਪਟ ਹੈ, ਧੋਖਾ ਹੈ, ਫਰੇਬ ਹੈ। ਕਪਟੋ ਕਰ ਜਾਣੀ, ਸਾਰਿਆਂ ਨੂੰ ਛਲਦਾ ਹੈ, ਆਪ ਵੀ ਅੰਦਰ ਛਲ ਹੈ ਅਤੇ ਦੂਸਰੇ ਨੂੰ ਛਲਣਾ ਚਾਹੁੰਦਾ, ਦੂਸਰੇ ਨੂੰ ਆਪਣੇ ਛਲ ਦੇ ਅਧੀਨ ਲੁੱਟਣਾ ਚਾਹੁੰਦਾ ਹੈ।
ਕਪਟੇ ਖਪੇ ਖਪਾਹੀ,
ਇਸ ਕਰਕੇ ਕਪਟੀ ਹੈ, ਕਪਟ ਦੇ ਨਾਲ ਸਾਰਿਆਂ ਨੂੰ ਖਪਾਉਣਾ ਚਾਹੁੰਦਾ, ਛਲਣਾ ਚਾਹੁੰਦਾ ਹੈ।
ਸਤਿਗੁਰ ਕਾ ਭਾਣਾ ਚੇਤਨਾ ਆਵੇ,
ਕਿਉਂਕਿ ਸਤਿਗੁਰੂ ਦਾ ਭਾਣਾ ਉਹਨੂੰ ਚਿੱਤ ਵਿੱਚ ਨਹੀਂ ਆਉਂਦਾ ਹੈ, ਗੁਰੂ ਦੇ ਭਾਣੇ ਵਿੱਚ ਨਹੀਂ ਵਿਚਰਦਾ ਹੈ। ਸਾਹਿਬ ਤਾਂ ਕਹਿੰਦੇ ਨੇ ਨਾ ਕਿ ਗੁਰੂ ਕੇ ਸਿੱਖ ਨੂੰ ਗੁਰੂ ਦੇ ਭਾਣੇ ਵਿੱਚ ਰਹਿਣਾ ਚਾਹੀਦਾ। ਕੱਲ੍ਹ ਵੀ ਬੇਨਤੀ ਕੀਤੀ ਸੀ, ਉਲਾਹ ਨੂੰ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ, ਜੈਸੀ ਆਗਿਆ ਕੀਨੀ ਠਾਕੁਰ, ਤਿਸ 'ਤੇ ਮੁੱਖ ਨਹੀਂ ਮੋਰਿਓ, ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀਅੜੇ ਪਾਸ। ਸਿੱਖ ਨੂੰ ਭਰੋਸਾ ਹੋਣਾ ਚਾਹੀਦਾ, ਪ੍ਰਤੀਤ ਹੋਣੀ ਚਾਹੀਦੀ ਹੈ ਕਿ ਜੋ ਅਨਰੂਪਿਓ ਠਾਕੁਰ ਮੇਰਾ ਹੈ, ਹੋਏ ਰਹੀ ਉਹ ਬਾਤ। ਜੋ ਮਾਲਕ ਨੇ ਰਚਣਾ ਹੈ ਨਾ, ਜੋ ਮਾਲਕ ਨੇ ਕਰਨਾ ਹੈ, ਉਹ ਗੱਲ ਹੋ ਕੇ ਰਹਿੰਦੀ ਹੈ, ਉਹ ਗੱਲ ਅਵਸ਼ ਰਹੀ ਹੁੰਦੀ ਹੈ। ਜੋ ਸਾਹਿਬ ਨੇ ਬਚਨ ਕਹਿਣਾ, ਲੇਖ ਨਾ ਮਿਟਾਈ ਹੇ ਸਖੀ, ਜੋ ਲਿਖਿਆ ਕਰਤਾਰ। ਜੋ ਮਾਲਕ ਪਰਮੇਸ਼ਰ ਨੇ ਲੇਖ ਲਿਖ ਦਿੱਤੇ ਨੇ ਨਾ, ਉਹ ਮਿਟਦੇ ਨਹੀਂ। ਪਰ ਹਾਂ, ਜੇ ਗੁਰੂ ਦੀ ਸ਼ਰਨ ਵਿੱਚ ਆ ਜਾਏ, ਜੇ ਪ੍ਰਗਟ ਗੁਰੂ ਦੀ, ਸਮਰੱਥ ਗੁਰੂ ਦੀ, ਸਰਵ ਸ਼ਕਤੀਮਾਨ ਗੁਰੂ ਦੀ ਸ਼ਰਨ ਵਿੱਚ ਆ ਜਾਏ, ਤਾਂ ਗੁਰੂ ਲੇਖ ਮੇਟ ਦਿੰਦਾ ਹੈ। ਅਨੇਕਾਂ ਐਸੀਆਂ ਸਾਖੀਆਂ ਨੇ, ਅਸਕੇਤ ਮੰਡੀ ਦੇ ਰਾਜੇ ਦੇ ਲੇਖ ਮੇਟ ਦਿੱਤੇ ਪੰਜਵੇਂ ਗੁਰਦੇਵ ਜੀ ਨੇ, ਭਾਈ ਲਖਮੀਰ ਅਤੇ ਸ਼ਮੀਰ ਦੇ ਲੇਖ ਮਿਟ ਦਿੱਤੇ ਦਸਮੇਸ਼ ਪਿਤਾ ਨੇ, ਅਤੇ ਕਾਜੀ ਸਲਾਰਦੀਨ ਨੂੰ ਗੁਰਦੇਵ ਨੇ ਇਹ ਬਚਨ ਕਹੇ ਸਨ, ਕਾਜੀ ਇਹ ਜਿਵੇਂ ਮੋਹਰ ਦੇ ਲਿਖੇ ਹੋਏ ਅੱਖਰ ਕਾਗਜ਼ 'ਤੇ ਲੱਗ ਜਾਂਦੇ ਨੇ ਅਤੇ ਸਿੱਧੇ ਹੋ ਜਾਂਦੇ ਨੇ, ਅਤੇ ਜਿੰਨਾ ਚਿਰ ਉਹ ਮੋਹਰ ਦੇ ਉੱਤੇ ਨੇ ਨਾ, ਉਹ ਪੁੱਠੇ ਅੱਖਰ ਨੇ, ਕੋਈ ਅਰਥ ਨਹੀਂ ਬਣਦਾ ਹੈ। ਸਿੱਖਾ, ਜਦੋਂ ਤੇਰਾ ਮੱਥਾ ਗੁਰੂ ਦੇ ਚਰਨਾਂ ਵਿੱਚ ਆ ਕੇ ਝੁਕਦਾ ਹੈ, ਤੇਰਾ ਮੱਥਾ ਗੁਰੂ ਦੀ ਹਜ਼ੂਰੀ ਵਿੱਚ ਲੱਗਦਾ ਹੈ, ਤਾਂ ਤੇਰੇ ਲੇਖ ਗੁਰੂ ਮੇਟਣ ਦੇ ਸਮਰੱਥ ਹੈ। ਗੁਰੂ ਤੇਰੇ ਲੇਖ ਮੇਟ ਦਿੰਦਾ ਹੈ, ਪਰ ਅਸੀਂ ਤਾਂ ਗੁਰੂ ਨੂੰ ਮੱਥਾ ਵੀ ਟੇਕਣ ਵਾਸਤੇ ਤਿਆਰ ਨਹੀਂ ਹਾਂ। ਦੋਰੋਂ ਸਿਰ ਜਿਹਾ ਝੁਕਾ ਦਿੰਦੇ, ਮਾੜਾ ਜਿਹਾ ਸਿਰ ਨੀਵਾਂ ਕੀਤਾ ਅਤੇ ਲੰਘ ਗਏ, ਬੈਠ ਗਏ, ਨਹੀਂ। ਅਦਬ ਸਤਿਕਾਰ ਦੇ ਨਾਲ ਗੁਰੂ ਦੇ ਹਜ਼ੂਰ ਮੱਥਾ ਟੇਕਣਾ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਣੇ ਨੂੰ ਆਪਣੇ ਮਨ ਵਿੱਚ ਮੰਨਿਆ ਨਹੀਂ। ਭਾਈ ਸਾਹਿਬ, ਭਾਈ ਗੁਰਦਾਸ ਜੀ ਵੀ ਕਹਿੰਦੇ, ਖਸਮੈ ਸੋਈ ਭਾਵਦਾ, ਖਸਮੈ ਦਾ ਭਾਣਾ ਜਿਸ ਭਾਵੈ। ਮਾਲਕ ਨੂੰ ਉਹ ਚੰਗਾ ਲੱਗਦਾ ਜਿਹੜਾ ਮਾਲਕ ਦੇ ਭਾਣੇ ਵਿੱਚ ਰਹਿੰਦਾ। ਅਤੇ ਜੇ ਸਿੱਖ ਕਵੇ, ਜੇ ਕੋਈ ਕਵੇ, ਮੈਂ ਤਾਂ ਭਾਣਾ ਮੰਨਣਾ ਹੀ ਨਹੀਂ। ਅਤੇ ਸਾਹਿਬ ਕਹਿੰਦੇ, ਭਾਈ ਸਾਹਿਬ, ਭਾਈ ਗੁਰਦਾਸ ਜੀ, ਭਾਣਾ ਮੰਨੈ ਮੰਨੀਐ, ਆਪਣਾ ਭਾਣਾ ਆਪ ਮਨਾਵੈ। ਉਹ ਆਪਣਾ ਭਾਣਾ ਆਪ ਮਨਾ ਲੈਂਦਾ। ਇਸ ਲਈ ਪਾਤਸ਼ਾਹ ਕਹਿੰਦੇ ਨੇ, ਸਤਿਗੁਰ ਕਾ ਭਾਣਾ ਚਿੱਤ ਨਾ ਆਵੇ। ਗੁਰੂ ਦਾ ਭਾਣਾ, ਗੁਰੂ ਦਾ ਹੁਕਮ ਉਹਦੇ ਚੇਤੇ ਵਿੱਚ ਨਹੀਂ ਆਉਂਦਾ ਹੈ। ਕਿਉਂ? ਆਪਣੇ ਸਵਾਏ ਫਿਰਾਹੀ। ਉਹ ਤਾਂ ਆਪਣੇ ਮਤਲਬ ਵਾਸਤੇ, ਆਪਣੇ ਹਿੱਤ ਵਾਸਤੇ, ਸਾਹਿਬ ਕਹਿੰਦੇ ਨੇ, ਆਪਣੇ ਲੋਭ ਕੋ ਕੀਨੋ ਮੀਤ, ਆਪਣੇ ਲੋਭ ਦੇ ਵਾਸਤੇ ਹੀ ਮਿੱਤਰ ਬਣਾਇਆ। ਅਸੀਂ ਗੁਰੂ ਨੂੰ ਵੀ ਸਤਿਕਾਰ ਆਪਣੇ ਹਿੱਤ ਵਾਸਤੇ ਹੀ ਦਿੰਦੇ ਹਾਂ। ਜਦੋਂ ਸਾਡਾ ਹਿੱਤ ਨਾ ਰਹੇ, ਫਿਰ ਗੁਰੂ ਦੀ ਵੀ ਪਰਵਾਹ ਨਹੀਂ ਕਰਦੇ ਹਾਂ। ਜਿੰਨੀ ਚਾਅ, ਜਿੰਨੀ ਸ਼ਰਧਾ, ਜਿੰਨੇ ਸਤਿਕਾਰ ਦੇ ਨਾਲ ਸਾਹਿਬਾਂ ਦੇ ਸਰੂਪ ਅਸੀਂ ਆਪਣੇ ਘਰ ਵਿੱਚ ਲੈ ਕੇ ਆਉਂਦੇ ਹਾਂ, ਅਖੰਡ ਪਾਠ ਸਾਹਿਬ ਕਰਵਾਉਣਾ, ਕੋਈ ਆਨੰਦ ਕਾਰਜ ਹੈ, ਕੋਈ ਹੋਰ ਸਮਾਗਮ ਹੈ ਘਰ ਵਿੱਚ ਖੁਸ਼ੀ ਦਾ, ਕਿੰਨੇ ਚਾਅ ਨਾਲ ਲੈ ਕੇ ਆਉਂਦੇ ਹਾਂ। ਕਾਰਜ ਪੂਰਾ ਹੋ ਗਿਆ, ਗਿਆਨੀ ਜੀ ਨੇ ਅਰਦਾਸ ਕਰ ਦਿੱਤੀ, ਪ੍ਰਸ਼ਾਦ ਵਰਤ ਗਿਆ ਹੈ, ਅਤੇ ਹੁਣ ਗੁਰੂ ਨੂੰ ਛੱਡਣ ਜਾਣ ਵਾਸਤੇ ਕੋਈ ਤਿਆਰ ਹੀ ਨਹੀਂ। ਫਿਰ ਆਵਾਜ਼ਾਂ ਦੇ ਕੇ ਬੁਲਾਉਣੇ ਪੈਂਦੇ ਨੇ, ਆਓ ਭਾਈ, ਸਾਹਿਬਾਂ ਦਾ ਸਰੂਪ ਉਹਨਾਂ ਦੇ ਅਸਥਾਨ 'ਤੇ ਪਹੁੰਚਾ ਆਈਏ। ਸਵਾਰਥ ਨਿਕਲ ਗਿਆ ਨਾ, ਮਤਲਬ ਨਿਕਲ ਗਿਆ। ਇਹ ਦੁਨੀਆ ਮਤਲਬ ਦੀ ਹੈ, ਮਨੁੱਖਾਂ ਨਾਲ ਤਾਂ ਮਤਲਬ ਕਰਦਾ ਹੈ ਮਨੁੱਖ, ਗੁਰੂ ਨਾਲ ਵੀ ਮਤਲਬ ਬਣਾਈ ਬੈਠਾ ਹੋਇਆ, ਗੁਰੂ ਨਾਲ ਵੀ ਸਵਾਰਥ ਕਰਕੇ ਜੁੜਿਆ ਹੋਇਆ।
ਕਿਰਪਾ ਕਰੇ ਜੇ ਆਪਣੀ, ਤਾਂ ਨਾਨਕ ਸ਼ਬਦ ਸਮਾਹੀ।
ਸਾਹਿਬ ਬਖਸ਼ਿਸ਼ ਕਰਦੇ ਨੇ, ਕਿਰਪਾ ਕਰੇ ਜੇ ਆਪਣੀ, ਜੇ ਕਰ ਆਪਣੀ, ਸਤਿਗੁਰੂ ਕਿਰਪਾ ਕਰ ਦੇਣ, ਨਦਰੇ ਅਨਾਇਤ ਕਰ ਦੇਣ, ਰਹਿਮਤ ਕਰ ਦੇਣ, ਬਖਸ਼ਿਸ਼ ਕਰ ਦੇਣ। ਸਾਹਿਬ ਕਹਿੰਦੇ, ਨਾਨਕ ਸ਼ਬਦ ਸਮਾਹੀ। ਹੇ ਨਾਨਕ, ਉਹ ਸ਼ਬਦ ਵਿੱਚ ਫਿਰ ਸਮਾ ਜਾਂਦਾ ਹੈ। ਸ਼ਬਦ ਵਿੱਚ ਲੀਨਤਾ ਪ੍ਰਾਪਤ ਕਰ ਲੈਂਦਾ ਹੈ, ਸ਼ਬਦ ਦੇ ਅਨੁਸਾਰ ਆਪਣਾ ਜੀਵਨ ਬਣਾ ਲੈਂਦਾ ਹੈ।
ਮਹੱਲਾ ਚੌਥਾ, ਮਨਮੁਖ ਮਾਇਆ ਮੋਹਿ ਵਿਆਪੀ, ਦੂਜੈ ਭਾਈ ਮਨੁਆ ਥਿਰ ਨਾਹੀ।
ਗੁਰਦੇਵ ਪਾਤਸ਼ਾਹ ਜੀ ਦੂਸਰਾ ਸ਼ਲੋਕ ਉਚਾਰਨ ਕਰਦੇ ਨੇ, ਮਾਇਆ ਮਨਮੁਖ ਮਾਇਆ ਮੋਹ ਵਿਆਪੇ। ਮਨਮੁਖ ਮਨੁੱਖ ਜਿਹੜਾ ਹੈ ਨਾ, ਇਹ ਮਾਇਆ ਦੇ ਮੋਹ ਵਿੱਚ ਵਿਆਪਿਆ ਹੋਇਆ, ਖਚਤ ਹੋਇਆ ਹੋਇਆ। ਮਾਇਆ ਅਨੇਕ ਪ੍ਰਕਾਰ ਦੀ ਹੈ। ਮਾਇਆ ਤਿੰਨ ਪ੍ਰਕਾਰ ਦੀ ਗ੍ਰੰਥਾਂ ਨੇ ਮੰਨੀ ਹੈ, ਜੜ ਚੇਤਨ ਅਤੇ ਅਗਿਆਨ। ਇਹ ਜਿਹੜਾ ਧਨ ਪਦਾਰਥ ਹੈ ਨਾ, ਇਹ ਜੜ ਮਾਇਆ ਹੈ। ਇਹ ਪਰਿਵਾਰ ਸੰਬੰਧੀ ਕੁਟੰਬੀ ਚੇਤਨ ਮਾਇਆ ਹੈ। ਹਉਮੈ ਹੰਕਾਰ ਮੋਹ ਮਮਤਾ ਇਹ ਅਗਿਆਨਤਾ ਮਾਇਆ ਹੈ। ਔਰ ਵੇਦਾਂਤ ਨੇ ਮਾਇਆ ਨੂੰ ਅਨਰਵਚਨੀ ਕਿਹਾ ਹੈ। ਜਿਹੜੀ ਨੌ ਵਚਨਾਂ 'ਤੇ ਪੂਰੀ ਨਾ ਉਤਰੇ, ਜਿਵੇਂ ਸੱਤ ਨਾ ਸੱਤ ਹੈ ਨਾ ਅਸੱਤ ਹੈ, ਨਾ ਸੱਤ ਅਸੱਤ ਉਭੈ ਹੈ, ਨਾ ਸਵੈਵ ਹੈ ਨਾ ਨਿਰਵੈਵ ਹੈ, ਨਾ ਸਵੈਵ ਨਿਰਵੈਵ ਉਭੈ ਹੈ। ਕਿਉਂਕਿ ਜੇ ਅਸੀਂ ਪ੍ਰਤੱਖ ਰੂਪ ਵਿੱਚ ਦੇਖਦੇ ਹਾਂ ਨਾ, ਇਹ ਪਰਿਵਾਰ ਹੈ, ਜੇ ਹੈ ਤਾਂ ਵਿਛੋੜਾ ਨਹੀਂ ਹੋਣਾ ਚਾਹੀਦਾ, ਪਰ ਹੁੰਦਾ ਹੈ ਵਿਛੋੜਾ। ਅੰਗਾਂ ਨੂੰ ਸਮਝੀਏ ਅਤੇ ਅੰਗ ਹਮੇਸ਼ਾ ਰਹਿਣੇ ਚਾਹੀਦੇ ਨੇ, ਇਹ ਸੜਨੇ ਨਹੀਂ ਚਾਹੀਦੇ, ਪਰ ਸੜ ਜਾਂਦੇ ਨੇ। ਹੈ ਵੀ ਅਤੇ ਨਹੀਂ ਵੀ ਹੈ। ਇਸ ਕਰਕੇ ਮਾਇਆ ਦੇ ਅਨੇਕਾਂ ਰੂਪ ਨੇ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉੱਭਰੇ, ਜਿਨੀ ਸੱਚ ਨਾਮ ਚਿੱਤ ਲਾਇਆ। ਇਹ ਰਾਗ ਅਤੇ ਦੁਐਸ਼ ਰੂਪੀ ਦੰਦਾਂ ਤੋਂ ਬਿਨਾਂ ਹੀ ਮਾਇਆ ਨੇ ਖਾ ਲਿਆ ਜਗਤ ਨੂੰ, ਸਾਰਿਆਂ ਨੂੰ ਖਾ ਲਿਆ। ਕਹਿੰਦੇ ਨਹੀਂ, ਫਿਰ ਕਿਹਨਾਂ ਨੂੰ ਖਾਧਾ ਹੈ? ਮਨਮੁੱਖ ਮਾਇਆ ਮੋਹ ਵਿਆਪੇ, ਜਿਹੜੇ ਮਨਮੁੱਖ ਮਾਇਆ ਦੇ ਮੋਹ ਵਿੱਚ ਖਚਤ ਨੇ, ਮਨਮੁੱਖਾਂ ਨੂੰ ਖਾ ਲਿਆ ਮਾਇਆ ਨੇ। ਅਤੇ ਗੁਰਮੁਖ ਜਿਹੜੇ ਸੱਤ ਸੰਗੀ ਨੇ ਨਾ, ਆਪ ਜਿਵੇਂ ਬੈਠੇ ਹੋ, ਉਹ ਬਚ ਜਾਂਦੇ ਨੇ ਮਾਇਆ ਤੋਂ। ਮਨਮੁੱਖ ਖਾਧੇ ਗੁਰਮੁਖ ਉੱਭਰੇ, ਗੁਰਮੁਖ ਬਚ ਗਏ ਨੇ। ਕਿਉਂ ਬਚ ਗਏ ਨੇ? ਉਹਨਾਂ ਨੇ ਸੱਚੇ ਨਾਮ ਦੇ ਨਾਲ ਆਪਣਾ ਚਿੱਤ ਲਾ ਲਿਆ। ਇਸ ਲਈ ਕਬੀਰ ਸਾਹਿਬ ਜੀ ਕਹਿੰਦੇ, ਨੱਕੋਂ ਕਾਟੀ ਕੰਨੋਂ ਕਾਟੀ, ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਕਾਟੀ, ਤੀਨ ਲੋਕ ਕੀ ਪਿਆਰੀ। ਇਹ ਤਿੰਨਾਂ ਲੋਕਾਂ ਦੀ ਪਿਆਰੀ ਹੈ, ਬ੍ਰਹਮਾ ਵਿਸ਼ਨ ਮਹਾਂਦਿਓ ਸ਼ਲੀਆ, ਸਰਪਣੀ ਅਤੇ ਉੱਪਰਨੀ ਬਲੀਆ। ਇਹ ਮਾਇਆ ਰੂਪੀ ਸਰਪਣੀ ਤੋਂ ਉੱਤੇ ਕੋਈ ਬਲੀ ਨਹੀਂ ਹੈ, ਇਹਨੇ ਬ੍ਰਹਮਾ ਵਿਸ਼ਨ ਮਹਾਂਦਿਓ ਸ਼ਲੀਆ, ਇਹਨੇ ਰਜੋ ਗੁਣ ਬਿਰਤੀ ਵਾਲੇ, ਸਤੋ ਗੁਣ ਬਿਰਤੀ ਵਾਲੇ, ਤਮੋ ਗੁਣ ਬਿਰਤੀ ਵਾਲੇ ਸਾਰਿਆਂ ਨੂੰ ਛਲ ਲਿਆ। ਇਹ ਬ੍ਰਹਮਾ ਵਿਸ਼ਨੂੰ ਮਹੇਸ਼ ਜੋ ਦੇਵਤੇ ਮੰਨੇ ਗਏ ਨੇ, ਇਹ ਤਿੰਨ ਬਿਰਤੀਆਂ, ਇਹ ਤਿੰਨ ਸੁਭਾਵ ਨੇ ਇਹਨਾਂ ਦੇ, ਮਨੁੱਖ ਦੇ ਅੰਦਰ ਵੀ ਵਰਤਦੇ ਨੇ, ਕਦੇ ਰਜੋ ਗੁਣ ਬਿਰਤੀ, ਕਦੇ ਤਮੋ ਗੁਣ ਬਿਰਤੀ, ਕਦੇ ਸਤੋ ਗੁਣ ਬਿਰਤੀ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਇਹ ਮਾਇਆ ਦੀ ਮੋਹ ਵਿੱਚ ਸਾਰੇ ਵਿਆਪੇ ਹੋਏ ਨੇ, ਦਵੈਤ ਭਾਵ ਵਿੱਚ ਲੱਗ ਕੇ ਇਹਨਾਂ ਦਾ ਮਨ ਇਸਤਤ ਨਹੀਂ ਹੈ, ਇਹਨਾਂ ਦਾ ਮਨ ਟਿਕਾਓ ਦੇ ਵਿੱਚ ਨਹੀਂ ਹੈ। ਮਾਇਆ ਇਕਾਗਰ ਅਤੇ ਇਕਾਗਰਤਾ ਵਿੱਚ ਨਹੀਂ ਮਨ ਹੈ, ਮਨ ਇਕਾਗਰ ਰਹਿਣ ਦਿੰਦੀ ਨਹੀਂ ਮਾਇਆ। ਇਸ ਲਈ ਵਿਦਵਾਨਾਂ ਨੇ ਵੇਦਾਂਤ ਦੇ ਗ੍ਰੰਥਾਂ ਵਿੱਚ ਬੜੇ ਪਿਆਰੇ ਸ਼ਲੋਕ ਲਿਖੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸਿਧਾਂਤ ਹੈ, ਚੰਚਲਾ ਕੋ ਮਤ ਚਿੱਤ। ਇਹ ਮਾਇਆ ਚੰਚਲ ਹੈ, ਇੱਕ ਥਾਂ 'ਤੇ ਟਿਕਦੀ ਨਹੀਂ। ਚੰਚਲਾ ਕੋ ਮਤ ਚਿੱਤ, ਚੰਚਲਾ ਕਰਤ ਚਿੱਤ, ਚੰਚਲਾ ਕੀ ਰਤ, ਚੰਚਲਾ ਕਰਤ ਹੈ। ਕਹਿੰਦੇ ਐ ਮਨੁੱਖ ਇਸ ਮਾਇਆ ਨੂੰ ਮਨ ਵਿੱਚ ਨਾ ਚਿਤਨਾ ਚਿਤਵਨਾ ਕਰ। ਇਸੇ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਨਾ ਕਿ ਜਦੋਂ ਮਾਇਆ ਮਨ ਵਿੱਚ ਆ ਗਈ ਤਾਂ ਇਹ ਜੀਵਨ ਤਬਾਹ ਕਰ ਦੇਵੇਗੀ। ਮਾਇਆ ਜੇਬ ਵਿੱਚ ਹੈ, ਮਾਇਆ ਘਰ ਵਿੱਚ ਹੈ, ਮਾਇਆ ਬੈਂਕ ਦੇ ਵਿੱਚ ਹੈ, ਚਾਹੀਦੀ ਹੈ। ਸਾਹਿਬੇ ਆਲਮ ਤਾਂ ਕਹਿੰਦੇ ਧਨ ਧਨ ਤਾਂ ਕੋ ਆਖੀਐ ਜੇ ਸਭ ਜਗਤ ਗੁਲਾਮ। ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਮਾਇਆ ਵੀ ਧਨ ਹੈ, ਇਹਨੂੰ ਵੀ ਧਨ ਕਹਿਣਾ ਚਾਹੀਦਾ, ਸਾਰਾ ਜਗਤ ਹੀ ਇਹਦੇ ਗੁਲਾਮ ਹੈ, ਇਹਦੇ ਅਧੀਨ ਹੈ। ਪਰ ਇਸ ਮਾਇਆ ਨੂੰ ਮਨ ਵਿੱਚ ਨਹੀਂ ਆਉਣਾ ਚਾਹੀਦਾ। ਬੇੜੀ ਪਾਣੀ 'ਤੇ ਤੈਰਨੀ ਚਾਹੀਦੀ ਹੈ, ਪਾਣੀ ਬੇੜੀ ਵਿੱਚ ਨਹੀਂ ਪੈਣਾ ਚਾਹੀਦਾ। ਪਾਣੀ ਬੇੜੀ ਵਿੱਚ ਪੈ ਜਾਏਗਾ ਤਾਂ ਬੇੜੀ ਡੁੱਬ ਜਾਏਗੀ। ਜਿੰਨਾ ਚਿਰ ਮਨ ਮਾਇਆ ਦੇ ਉੱਪਰ ਚੱਲੇਗਾ ਤਾਂ ਤਰ ਜਾਏਗਾ। ਜਦੋਂ ਮਾਇਆ ਮਨ ਵਿੱਚ ਪੈ ਗਈ ਕਿ ਮੇਰੇ ਕੋਲ ਇੰਨਾ ਧਨ ਹੈ, ਮੇਰੇ ਕੋਲ ਇੰਨੇ ਬੈਂਕਾਂ ਵਿੱਚ ਰੋਕੜੀ ਹੈ, ਇਹ ਧਨ ਪਦਾਰਥ ਹੈ, ਜਿਸ ਮਾਇਆ ਵਿੱਚ ਮੈਂ ਆ ਗਈ ਤਾਂ ਸਭ ਕੁਝ ਹੀ ਖਤਮ ਹੋ ਜਾਣਾ ਹੈ। ਕਿਉਂਕਿ ਮਾਇਆ ਨੇ ਕਦੇ ਕਿਸੇ ਦਾ ਸਾਥ ਦਿੱਤਾ ਹੀ ਨਹੀਂ ਹੈ, ਮਾਇਆ ਤਾਂ ਇੱਥੇ ਰਹਿ ਜਾਣੀ ਹੈ। ਇਸੇ ਲਈ ਸਾਹਿਬ ਕਹਿੰਦੇ ਨੇ ਖਸਮ ਮਰੈ ਤਉ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੇ, ਰਖਵਾਰੇ ਕਾ ਹੋਏ ਵਿਨਾਸ਼, ਆਗੈ ਨਰਕ ਇਹਾਂ ਭੋਗ ਬਿਲਾਸ। ਅੱਗੇ ਤਾਂ ਨਰਕ ਹੀ ਹੈ। ਮਾਇਆ ਦਾ ਇੱਕ ਮਾਲਕ ਸਰੀਰ ਤਿਆਗ ਜਾਏ ਤਾਂ ਚਾਰ ਸਾਂਭਣ ਵਾਲੇ ਆ ਹਾਜ਼ਰ ਹੁੰਦੇ ਨੇ। ਪਹਿਲੇ ਤੁਹਾਨੂੰ ਸਾਂਭਣ ਦੀ ਗੱਲ ਕਰਦੇ ਨੇ, ਉਹਨੂੰ ਤਾਂ ਬਾਅਦ ਵਿੱਚ ਹੀ ਸੰਭਾਲਦੇ ਨੇ। ਡਾਕਟਰ ਵੀਰ ਸਿੰਘ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ। ਉਹ ਕਹਿੰਦਾ ਮਾਇਆ ਖਰੀਦੀ ਦਿਲ ਦੇ ਬਦਲੇ, ਦਿਲ ਦੇ ਮੁੱਲ ਲੀਤੀ, ਵਤਨ ਵੰਜਣ ਦਾ ਵੇਲਾ ਆਇਆ, ਮਾਇਆ ਠੱਗੀ ਕੀਤੀ। ਕਹਿੰਦੇ ਜਦੋਂ ਉਸ ਵਤਨ ਨੂੰ ਜਾਣ ਦਾ ਟਾਈਮ ਆਇਆ ਨਾ ਤੇ ਮਾਇਆ ਨੇ ਠੱਗੀ ਮਾਰ ਲਈ। ਪਸਰ ਰਹੀ ਉਹ ਵਤਨ ਆਪਣੇ ਨਾਲ, ਮੂਲ ਨਾ ਟੁਰਦੀ, ਬੇਦਲ ਜਾਣਾ ਪਿਆ ਇਸ ਨੂੰ, ਫਿਰ ਬੇਦਿਲ ਹੋ ਕੇ ਜਾਣਾ ਪੈਂਦਾ ਹੈ। ਵਾਸ਼ਨਾ ਮਨੁੱਖ ਲੈ ਕੇ ਜਾਂਦਾ ਹੈ, ਕਿਉਂਕਿ ਇਹ ਨਾਲ ਕਦੇ ਕਿਸੇ ਦੇ ਜਾਂਦੀ ਹੀ ਨਹੀਂ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਿ ਦੂਜੇ ਭਾਏ ਮਨੁਆਂ ਥਿਰ ਨਾਹੇ, ਦਵੈਤ ਵਿੱਚ ਲੱਗ ਕੇ ਮਨ ਟਿਕਾਓ ਵਿੱਚ ਨਹੀਂ ਆਉਂਦਾ ਹੈ, ਮਨ ਟਿਕਦਾ ਨਹੀਂ ਹੈ, ਮਨ ਇਕਾਗਰਤਾ ਵਿੱਚ ਨਹੀਂ ਆਉਂਦਾ, ਕਿਉਂਕਿ ਮਾਇਆ ਮਨ ਨੂੰ ਟਿਕਣ ਦਿੰਦੀ ਨਹੀਂ। ਇਸ ਲਈ ਸਾਹਿਬਾ ਕਹਿੰਦੇ ਨੇ ਜੋਦੜੀ ਕੀਤੀ ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਵਿਸਾਰੇ। ਇਹ ਜਗਤ ਦੇ ਮਾਲਕ ਸਤਿਗੁਰੂ ਜੀ, ਇਸ ਮਾਇਆ ਨੇ ਤੁਹਾਡੇ ਚਰਨ ਹੀ ਭੁਲਾ ਦਿੱਤੇ ਨੇ, ਮੈਨੂੰ ਤੁਹਾਡੇ ਨਾਲ ਜੁੜਨ ਨਹੀਂ ਦਿੰਦੀ ਹੈ।
ਆਨੰਦਿਨ ਜਲਤ ਰਹੇ ਦਿਨ ਰਾਤੀ, ਹਉ ਮੈਂ ਖਪੇ ਖਪਾਹੀ।
ਫਿਰ ਕੁਝ ਸਮੇਂ ਦੀ ਗੱਲ ਨਹੀਂ ਹੈ, ਘੰਟੇ ਦੋ ਘੰਟੇ ਦੀ ਗੱਲ ਨਹੀਂ। ਆਨ ਦਿਨ ਜਲਤ ਰਹੇ ਦਿਨ ਰਾਤੀ, ਆਨ ਦਿਨ ਦਿਨ ਤੇ ਰਾਤ ਹਰ ਰੋਜ਼ ਮਨੁੱਖ ਮਾਇਆ ਦੀ ਤ੍ਰਿਸ਼ਨਾ ਕਰਕੇ, ਮਾਇਆ ਦੀ ਅੱਗ ਕਰਕੇ ਜਲਦਾ ਰਹਿੰਦਾ, ਸੜਦਾ ਰਹਿੰਦਾ ਹੈ। ਔਰ ਹਉਮੈ ਖਪੇ ਖਪਾਹੇ, ਹਉਮੈ ਹੰਕਾਰ ਵਿੱਚ ਖਪਦਾ ਹੈ ਅਤੇ ਦੂਸਰੇ ਨੂੰ ਖਪਾਉਂਦਾ, ਆਪ ਵੀ ਦੁਖੀ ਹੁੰਦਾ, ਤੇ ਦੂਸਰਿਆਂ ਨੂੰ ਵੀ ਮਾਇਆ ਦੇ ਕਾਰਨ ਦੁਖੀ ਕਰਦਾ ਹੈ।
ਅੰਤਰ ਲੋਭ ਮਹਾ ਗੁਬਾਰਾ ਤਿਨ ਕੈ ਨਿਕਟ ਨ ਕੋਈ ਜਾਹੇ।
ਜਿਸਦੇ ਅੰਦਰ ਲੋਭ ਹੈ ਨਾ, ਮਹਾ ਗੁਬਾਰ ਅਗਿਆਨਤਾ ਦਾ ਹਨੇਰਾ ਹੈ। ਇਹ ਅਗਿਆਨਤਾ ਦਾ ਹਨੇਰਾ ਐਸਾ ਭਿਆਨਕ ਹੈ, ਮਨੁੱਖ ਨੂੰ ਆਪੇ ਦੀ ਵੀ ਸੋਝੀ ਨਹੀਂ ਆਉਣ ਦਿੰਦਾ। ਇਹ ਪ੍ਰਤੱਖ ਹਨੇਰਾ ਕੋਈ ਇਤਨਾ ਜ਼ਿਆਦਾ ਦੁਖਦਾਇਕ ਨਹੀਂ, ਭਿਆਨਕ ਨਹੀਂ। ਕਿਸੇ ਆਪਣੇ ਕਮਰੇ ਵਿੱਚ ਹਨੇਰਾ ਹੋਵੇ, ਸਮਝ ਹੁੰਦੀ ਹੈ। ਬੱਚੀਆਂ ਨੇ ਧੀਆਂ ਨੇ ਕਮਰੇ ਵਿੱਚੋਂ ਕੋਈ ਵਸਤੂ ਲੈ ਕੇ ਆਉਣੀ ਹੈ, ਉਹ ਫਟਾਫਟ ਜਾਂਦੀਆਂ ਨੇ ਵਸਤੂ ਚੁੱਕ ਕੇ ਲੈ ਆਉਂਦੀਆਂ ਨੇ। ਗਿਆਨ ਹੈ ਵਸਤੂ ਦਾ, ਪਰ ਜਿਹਦੇ ਅੰਦਰ ਅਗਿਆਨਤਾ ਦਾ ਹਨੇਰਾ ਹੋ ਗਿਆ ਨਾ, ਉਹਨੂੰ ਤਾਂ ਆਪੇ ਦੀ ਵੀ ਸੋਝੀ ਨਹੀਂ ਹੁੰਦੀ। ਉਹਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੈਂ ਕੌਣ ਹਾਂ, ਕਿੱਥੋਂ ਆਇਆ ਅਤੇ ਕੀ ਕਰਨ ਵਾਸਤੇ ਆਇਆ ਹਾਂ, ਮੇਰਾ ਕਰਤੱਵ ਕੀ ਹੈ, ਮੇਰਾ ਫਰਜ਼ ਕੀ ਹੈ। ਇਹ ਵੀ ਮਨੁੱਖ ਭੁੱਲ ਜਾਂਦਾ ਹੈ, ਕਿਉਂਕਿ ਮਹਾ ਗੁਬਾਰਾ ਅੰਧਕਾਰ ਹੈ, ਬਹੁਤਾ ਹਨੇਰਾ ਹੈ, ਜਿਸ ਕਰਕੇ ਤਿੰਨ ਕਹਿ ਨਿਕਟ ਨਾ ਕੋਈ ਜਾਹੀ। ਬਹੁਤੇ ਅੰਧ ਗੁਬਾਰ ਹਨੇਰੇ ਦੇ ਕਾਰਨ ਫਸੇ ਮਨੁੱਖ ਦੇ ਕੋਲ ਨੇੜੇ ਵੀ ਕੋਈ ਜਾਂਦਾ ਨਹੀਂ, ਕੋਈ ਢੁੱਕਦਾ ਨਹੀਂ ਹੈ।
ਹੋਏ ਆਪ ਦੁਖੀ ਸੁਖ ਕਬ ਹੋ ਪਾਵੇ, ਜਨਮ ਮਰਹੇ ਮਰ ਜਾਹੇ।
ਫਿਰ ਸਾਹਿਬ ਕਹਿੰਦੇ ਹੁੰਦਾ ਕੀ ਹੈ, ਉਹ ਆਪ ਦੁਖੀ ਐਸਾ ਅਗਿਆਨੀ ਮਨੁੱਖ, ਮਾਇਆ ਅਤੇ ਲੋਭ ਦੇ ਵਿੱਚ ਫਸਿਆ ਹੋਇਆ ਮਨੁੱਖ ਆਪ ਦੁਖੀ ਹੈ। ਸੁੱਖ ਕਬਹੂ ਨਾ ਪਾਵਹਿ, ਸੁੱਖਾਂ ਦੀ ਪ੍ਰਾਪਤੀ ਕਦੇ ਹੁੰਦੀ ਹੋਈ ਨਹੀਂ ਹੈ, ਕਿਉਂਕਿ ਜਿਸ ਸੁੱਖ ਦੇ ਵਾਸਤੇ ਯਤਨ ਕਰਨਾ ਉਹ ਤਾਂ ਕੀਤਾ ਹੀ ਨਹੀਂ। ਦੁੱਖ ਦੇ ਵਾਸਤੇ ਮਨੁੱਖ ਯਤਨ ਕਰਦਾ ਅਤੇ ਦੁੱਖ ਇਹਦੇ ਪੱਲੇ ਪੈਂਦੇ ਨੇ। ਦੁੱਖ ਦੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ, ਸੁੱਖ ਤਾਂ ਵਿੱਚੋਂ ਨਿਕਲਦਾ ਹੀ ਨਹੀਂ ਹੈ। ਦੁੱਖਾਂ ਦੀਆਂ ਪੰਡਾਂ ਭਰੀਆਂ ਪਈਆਂ ਨੇ ਮਨੁੱਖ ਦੇ ਪਾਸ। ਇਸ ਲਈ ਭਾਈ ਸਾਹਿਬ ਕਹਿੰਦੇ, ਜੋ ਸੁੱਖ ਕਉ ਚਾਹੇ ਸਦਾ। ਭਾਈ ਜੇ ਹਮੇਸ਼ਾ ਦੇ ਸੁੱਖ ਚਾਹੁੰਦੇ, ਜੇ ਤੂੰ ਚਾਹੁੰਦਾ ਮੈਨੂੰ ਸਦੀਵ ਕਾਲ ਦੇ ਸੁੱਖ ਪ੍ਰਾਪਤ ਹੋਣ, ਫਿਰ ਕੀ ਕਰਨਾ ਪਵੇਗਾ। ਸਰਣ ਰਾਮ ਕੀ ਲੇ, ਫਿਰ ਤੂੰ ਗੁਰੂ ਦੀ ਸ਼ਰਨ ਲੈ, ਪ੍ਰਭੂ ਦੀ ਸ਼ਰਨ ਲੈ, ਸਤ ਸੰਗੀ ਬਣ ਅਤੇ ਤੈਨੂੰ ਸੁੱਖ ਆਪਣੇ ਆਪ ਮਿਲ ਜਾਣਗੇ। ਸੂਰਜ ਦੇ ਸਾਹਮਣੇ ਚਲੇ ਜਾਈਏ ਨਾ, ਪ੍ਰਕਾਸ਼ ਮੰਗਣਾ ਨਹੀਂ ਪੈਂਦਾ। ਫੁੱਲ ਦੇ ਪਾਸ ਜਾਓਗੇ, ਸੁਗੰਧੀ ਮੰਗਣੀ ਨਹੀਂ ਪਵੇਗੀ। ਗੁਰੂ ਦੇ ਪਾਸ ਆਓਗੇ, ਸੁੱਖ ਮੰਗਣਾ ਨਹੀਂ ਪਵੇਗਾ। ਗੁਰੂ ਨੇ ਆਪਣੇ ਆਪ ਹੀ ਝੋਲੀ ਭਰ ਦੇਣੀ ਹੈ, ਆਪ ਹੀ ਰਹਿਮਤ ਕਰ ਦੇਣੀ ਹੈ। ਇਸ ਲਈ ਸਾਹਿਬ ਕਹਿੰਦੇ ਸੁੱਖ ਕਦੇ ਪ੍ਰਾਪਤ ਨਹੀਂ ਹੁੰਦਾ, ਅਤੇ ਕਾਰਨ ਕੀ ਬਣਦਾ ਹੈ, ਜਨਮ ਮਰਹਿ ਮਰ ਜਾਹੇ। ਜਨਮਦਾ ਅਤੇ ਮਰਦਾ ਹੈ, ਜਨਮਣ ਮਰਨ ਦੇ ਵਿੱਚ ਹੀ ਪਿਆ ਰਹਿੰਦਾ ਹੈ।
ਨਾਨਕ ਬਖਸ਼ ਲਈ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ।
ਸਤਿਗੁਰੂ ਪਾਤਸ਼ਾਹ ਜੀ, ਇਹਦਾ ਕੋਈ ਇਲਾਜ ਵੀ ਹੈ, ਇਹਦੇ ਤੋਂ ਅਸੀਂ ਬਚ ਵੀ ਸਕਦੇ ਹਾਂ ਕਿ ਨਹੀਂ? ਸਾਹਿਬ ਕਹਿੰਦੇ ਨੇ ਹਾਂ, ਬਚ ਸਕਦੇ ਹਾਂ। ਨਾਨਕ ਬਖਸ਼ ਲੈ ਪ੍ਰਭ ਸਾਚਾ, ਹੇ ਨਾਨਕ, ਸੱਚਾ ਪ੍ਰਭੂ ਬਖਸ਼ ਲੈਂਦਾ ਹੈ, ਗੁਰੂ ਕਿਰਪਾ ਕਰ ਦਿੰਦਾ ਹੈ, ਬਖਸ਼ ਲੈਂਦਾ ਹੈ। ਪਰ ਬਖਸ਼ਦਾ ਕਦੋਂ ਹੈ, ਜੇ ਗੁਰ ਚਰਨੀ ਚਿੱਤ ਲਾਹੇ। ਜੇਕਰ ਗੁਰੂ ਦੇ ਚਰਨਾਂ ਨਾਲ ਚਿੱਤ ਲਾ ਲਏ, ਗੁਰੂ ਦੇ ਸ਼ਬਦ ਦੇ ਨਾਲ ਸੁਰਤੀ ਜੋੜ ਲਏ, ਗੁਰੂ ਦੇ ਸ਼ਬਦ ਦੇ ਨਾਲ ਮਨ ਜੋੜ ਲਏ, ਆਪਣੇ ਮਨ ਵਿੱਚ ਗੁਰੂ ਗੁਰੂ ਜਪਣਾ ਸ਼ੁਰੂ ਕਰ ਦੇਵੇ।
ਪੌੜੀ संत भगत परवान जो प्रभ पाया।
पौड़ी विच सतगुरु जी बख्शिश कर रहे ने साहिब श्री गुरु रामदास पिता जी संत भगत परवान। गुरु पातशाह जी ने ना अमृतमई बाणी विच ये चार पदवियां कहियां ने, एक संत है, एक भगत है, एक गुरमुख है, एक गुरसिख है। सतगुरु पातशाह गुरु रामदास जी दे ये अमृत बचन ने, संत भगत गुरमत गुरमुख ते गुरसिख। समा जास्त नहीं देंदा मैं इस पासे ना जावां ते संत भगत, संत जेड़े सत नाल जुड़े हुए ने, भगत जिन्हां दी गति नाश हो गई, जिन्हां ने एकाग्रता प्राप्त कर ली, जिन्हां दे मन विचों भय निकल गया, भय गत भय खत्म हो गया। ते भय खत्म कदों हुंदा है? जदों निरभउ नूं जपिया जाए, निरभउ परमेश्वर नूं जपिए भय खत्म हो जांदा है। संत कदों बनदा है? जदों संगत दे विच आउंदा है। संगत संत नूं जन्म देंदी है, मां पुत्र नूं सुत नूं जन्म देंदी है, मां सुत नूं पुत पैदा करदी है, संगत संत नूं पैदा करदी है। ते साहिब कहिंदे ने ओ संत ओ भगत परवान, परवान ने क्योंकि संत भगत ते बहुत ही ने ना। सब कहते हैं पाया घट न किन्हीं कहाया, किसी नूं पुछ लो ब्रह्म ज्ञानी तो उरा गल ही नहीं करदा है। अपने नाल उपाधियां लाइया हुई ने, ये 101 108 111 1001 पता नहीं कितों तक पहुँच गए ने, हैरानी दी गल है। ते साहिबां ने जिहड़े बचन कहे ने ये उन्हां ते टुकदे ने भला संतां ते कि नहीं टुकदे? पातशाह जी तां कहिंदे संत भगत परवान, नाणे दे औंकड़ लग्गिया होया। ओ संत भगत परवान ने जो प्रभ पाया, जेड़े मेरे प्रभु नूं पा गए चंगे लग गए, जेड़े मेरे गुरु नूं प्रभु नूं चंगे लगे ने ना, ओ संत ते भगत परवान ने। दूजे ते आप परवान हो गए। ते पैसा खोटा होवे कोई दुकानदार नहीं लैंदा, नहीं ना लैंदा। ते जे आप परवान ने ते गुरु किवें इन्हां नूं परवान करेगा? इसलिए गुरदेव पातशाह जी बख्शिश करदे ने ते संत भले गुरसिख है। केड़े संत? गुरसिख संत जिहड़े सत नाल जुड़े ने, दूजिआं नूं सत नाल जोड़न दा उपदेश देंदे ने, ऐसे संत महापुरश हन इतिहास दे विच, पंथ दे विच। आप भी ककारां दे धारनी ते दूसरे नूं ककारां दे धारनी बनाउणा। उदासी ने, महात्मा ने, निर्मले ने, बहुत सारे निर्मले महापुरश भी अमृतधारी ने। मत खैर आपणो आपणा संत समूह अनेक मती के, पर अपने मत दे अनुसार जिहड़े बंदगी करन वाले ने, सत नूं निश्चय करन वाले ने, ओही परवान ने जिहड़े प्रभु नूं पाए हन।
सेई विचखण जंत जिनी हर ध्याया।
ओ विचखण स्याणे जंत ने जिन्हां ने हरी प्रभु परमेश्वर नूं ध्याया है।
अमृत नाम निदान भोजन खाया।
अमृत जो निधियां दा खजाना है ओ है नाम। अमृत नाम निदान है मिल पीवो भाई। अमृत जो ना निधियां दा खजाना है प्रभु दा नाम, नाम रूपी भोजन छकिया है।
संत जना की धूर ਮਸਤਕ ਲਾਇਆ।
ਸੰਤ ਸਤਿਗੁਰੂ ਜੀ ਦੇ ਚਰਨਾਂ ਦੀ ਧੂੜ ਜਾਂ ਉਹ ਸੰਤ ਭਗਤ ਜਿਹੜੇ ਪ੍ਰਭੂ ਨੂੰ ਪ੍ਰਵਾਨ ਨੇ ਉਹਨਾਂ ਦੀ ਧੂਰੀ ਨੂੰ ਮਸਤਕ 'ਤੇ ਲਾਇਆ ਹੈ।
ਨਾਨਕ ਭਈ ਪੁਨੀਤ ਹਰ ਤੀਰਥ ਨਾਇਆ।
ਹਰੀ ਪਰਮਾਤਮਾ ਸਤ ਸੰਗਤ ਰੂਪੀ ਤੀਰਥ ਦੇ ਉੱਤੇ ਇਸ਼ਨਾਨ ਕੀਤਿਆਂ ਸਾਹਿਬ ਕਹਿੰਦੇ ਨਾਨਕ ਉਹ ਪਵਿੱਤਰ ਹੋ ਗਏ ਨੇ। ਸਾਧ ਸੰਗਤ ਦੇ ਚਰਨਾਂ ਦੀ ਧੂੜੀ ਲੈ ਕੇ ਸਤ ਸੰਗਤ ਰੂਪੀ ਸਰੋਵਰ ਵਿੱਚ ਇਸ਼ਨਾਨ ਕਰਕੇ ਉਹ ਤੀਰਥ ਨਹਾ ਕੇ ਜਿਹੜੇ ਸੰਗਤ ਤੀਰਥ ਹੈ ਇਸ਼ਨਾਨ ਕਰਕੇ ਉਹ ਪਵਿੱਤਰ ਹੋ ਗਏ ਹਨ।
ਸੰਤ ਜਨਾ ਕੀ ਧੂਰ ਮਸਤਕ ਲਾਇਆ।
ਨਾਨਕ ਭਏ ਪੁਨੀਤ ਹਰ ਤੀਰਥ ਨਾਇਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।